ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੀਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو، اج صحت دے پروگرام چ میں تانوں دساں گی کہ تسی اپنے بچیاں دی غذا دا خیال رکھ کے کس طرح انہاں نوں صحت مند تے تندرست رکھ سکدے ہو۔ ساتھیو، ਅਸੀਂ ਵੇਖਦੇ ਹਾਂ ਕਿ ਬੱਚਿਆਂ ਦੀ ਗਜ਼ਾ ਦਾ ਮਸਲਾ ਬੜਾ ਅਹਿਮ ਹੈ। ਉਮਦਾ ਗਜ਼ਾ 'ਤੇ ਹੀ ਬੱਚੇ ਦੀ ਸਿਹਤ ਦਾ ਇਨਸਾਰ ਹੁੰਦਾ ਹੈ। ਮਗਰ ਇਹ ਯਾਦ ਰੱਖੋ ਕਿ ਗਜ਼ਾ ਹਮੇਸ਼ਾ ਮੁਨਾਸਿਬ ਮਕਦਾਰ 'ਚ ਹੀ ਇਸਤੇਮਾਲ ਕਰਾਉਣੀ ਚਾਹੀਦੀ ਹੈ। ਬਾਜ਼ ਔਕਾਤ ਬੱਚਾ ਬਿਮਾਰ ਹੋ ਜਾਂਦਾ ਹੈ, ਉਹਨੂੰ ਦਿਨ 'ਚ ਕਈ ਵਾਰੀ ਦਸਤ ਆਉਂਦੇ ਨੇ ਅਤੇ ਬੱਚੇ ਨੂੰ ਬਦਹਜ਼ਮੀ ਹੋ ਜਾਂਦੀ ਹੈ। ਇਸ ਸੂਰਤ 'ਚ ਬੱਚੇ ਨੂੰ ਪਰਹੇਜ਼ ਕਰਾਉਣਾ ਚਾਹੀਦਾ ਹੈ। ਸਾਥੀਓ, ਕਈ ਵਾਲਦੈਨ ਇਹ ਸੋਚਦੇ ਨੇ ਕਿ ਪਰਹੇਜ਼ ਕਰਨ ਨਾਲ ਬੱਚਾ ਕਮਜ਼ੋਰ ਹੋ ਜਾਏਗਾ। ਸੋ ਇਸ ਲਈ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਉਹ ਉਹਨੂੰ ਜ਼ਿਆਦਾ ਮਕਦਾਰ 'ਚ ਖਿਲਾਉਂਦੇ ਰਹਿੰਦੇ ਨੇ, ਜਿਹਦੀ ਵਜ੍ਹਾ ਨਾਲ ਬਿਮਾਰੀ 'ਚ ਇਜ਼ਾਫਾ ਹੋ ਜਾਂਦਾ ਹੈ। ਹਾਲਾਂਕਿ ਇਸ ਮਰਹਲੇ 'ਚ ਪਰਹੇਜ਼ ਦੀ ਜ਼ਰੂਰਤ ਹੁੰਦੀ ਹੈ। ਯਾਦ ਰੱਖੋ ਕਿ ਅਗਰ ਬੱਚੇ ਨੂੰ ਦਸਤ ਆਉਣ ਤਾਂ ਉਹਨੂੰ ਗਜ਼ਾ ਘੱਟ ਦੇਣੀ ਚਾਹੀਦੀ ਹੈ ਅਤੇ ਫੌਰਨ ਇਲਾਜ ਦੇ ਲਈ ਡਾਕਟਰ ਨਾਲ ਰਾਬਤਾ ਕਰਨਾ ਚਾਹੀਦਾ ਹੈ, ਕਿਉਂਕਿ ਇਸ ਸਿਲਸਿਲੇ 'ਚ ਲਾਪਰਵਾਹੀ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਸਾਥੀਓ, ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਦੁੱਧ ਦੇ ਇਲਾਵਾ ਹਲਕੀ ਫੁਲਕੀ ਗਜ਼ਾ ਦਵੋ। ਇੱਕ ਸਾਲ ਦੀ ਉਮਰ ਤੱਕ ਦੇ ਬੱਚੇ ਦੀ ਗਜ਼ਾ ਦੁੱਧ ਦੇ ਅਤੇ ਉਹ ਆਪਣੀ ਤਮਾਮ ਤਰ ਗਜ਼ਾਈ ਜ਼ਰੂਰਤ ਇਹਦੇ ਤੋਂ ਹੀ ਹਾਸਿਲ ਕਰਦਾ ਹੈ। ਜਦੋਂ ਬੱਚਾ ਇੱਕ ਸਾਲ ਤੋਂ ਜ਼ਿਆਦਾ ਹੋ ਜਾਏ ਤਾਂ ਫਿਰ ਉਹਦੇ ਬਦਨ ਦੀ ਗਜ਼ਾਈ ਜ਼ਰੂਰਤ ਮਹਿਜ਼ ਦੁੱਧ ਨਾਲ ਪੂਰੀ ਨਹੀਂ ਹੋ ਸਕਦੀ। ਸੋ ਇਸ ਲਈ ਬੱਚੇ ਨੂੰ ਨਸ਼ੋਨੁਮਾ ਦੇ ਲਈ ਮਜ਼ੀਦ ਗਜ਼ਾ ਦੀ ਜ਼ਰੂਰਤ ਹੁੰਦੀ ਹੈ। ਦੁੱਧ ਦੇ ਇਲਾਵਾ ਬੱਚੇ ਨੂੰ ਐਸੀ ਗਜ਼ਾ ਖਿਲਾਓ ਜਿਹਦੇ 'ਚ ਪ੍ਰੋਟੀਨਸ ਹੋਣ, ਨਿਸ਼ਾਸਤਾ ਹੋਏ ਅਤੇ ਚਿਕਨਾਈ ਅਤੇ ਹਯਾਤੀਨ ਹੋਣ। ਯਾਦ ਰੱਖੋ ਕਿ ਨਸ਼ੋਨੁਮਾ ਦੇ ਲਈ ਐਸੀ ਗਜ਼ਾ ਹੋਣੀ ਚਾਹੀਦੀ ਹੈ ਜਿਹਦੇ 'ਚ ਜ਼ਰੂਰਤ ਦੇ ਮੁਤਾਬਿਕ ਕੈਲੋਰੀਜ਼ ਯਾਨੀ ਕਿ ਹਰਾਰੇ ਹੋਣ। ਜਿਹੜੇ ਬੱਚੇ ਜ਼ਿਆਦਾ ਖੇਲ ਕੂਦ 'ਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਜ਼ਿਆਦਾ ਮਕਦਾਰ 'ਚ ਗਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਖੇਲ ਕੂਦ ਦੇ ਨਾਲ ਬੱਚੇ ਦੀ ਗਜ਼ਾ ਜਲਦ ਹਜ਼ਮ ਹੋ ਜਾਂਦੀ ਹੈ। ਸੋ ਉਹਨੂੰ ਜ਼ਿਆਦਾ ਖਾਣਾ ਖਾਣ ਦੀ ਜ਼ਰੂਰਤ ਹੁੰਦੀ ਹੈ। ਅਤੇ ਅਸੀਂ ਵੇਖਦੇ ਹਾਂ ਕਿ ਕੁਝ ਬੱਚੇ ਸੁਸਤ ਹੁੰਦੇ ਨੇ ਅਤੇ ਜਿਹੜੇ ਬੱਚੇ ਸੁਸਤ ਹੁੰਦੇ ਨੇ ਉਹ ਗਜ਼ਾ ਵੀ ਘੱਟ ਲੈਂਦੇ ਨੇ। ਬਾਜ਼ ਬੇਕਰਾਰ ਬੱਚੇ ਬਦਨ 'ਚ ਗਜ਼ਾ ਨੂੰ ਇੰਨੀ ਜ਼ਾਇਦ ਮਕਦਾਰ 'ਚ ਖਰਚ ਨਹੀਂ ਕਰਦੇ ਅਤੇ ਐਸੇ ਬੱਚੇ ਕਮਜ਼ੋਰ ਰਹਿ ਜਾਂਦੇ ਨੇ। ਸਾਥੀਓ, ਯਾਦ ਰੱਖੋ ਕਿ ਬੱਚਿਆਂ ਨੂੰ ਐਸੀ ਗਜ਼ਾ ਇਸਤੇਮਾਲ ਕਰਾਉਣੀ ਚਾਹੀਦੀ ਹੈ ਜਿਹੜੀ ਕਿ ਕੈਲੋਰੀਜ਼ ਨਾਲ ਭਰਪੂਰ ਹੋਏ, ਤਾਂ ਕਿ ਬੱਚਾ ਗਜ਼ਾ ਤੋਂ ਤਾਕਤ ਹਾਸਿਲ ਕਰੇ ਅਤੇ ਬਿਹਤਰ ਨਸ਼ੋਨੁਮਾ ਪਾ ਸਕੇ। ਜਦੋਂ ਬੱਚਾ ਮਾਂ ਦੇ ਦੁੱਧ ਦੇ ਇਲਾਵਾ ਦੂਸਰੀ ਗਜ਼ਾ ਖਾਣਾ ਸ਼ੁਰੂ ਕਰ ਦੇਵੇ ਤਾਂ ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਮੁਖਤਲਿਫ ਕਿਸਮ ਦੀ ਗਜ਼ਾ ਤਿਆਰ ਕਰਕੇ ਦੇ, ਯਾਨੀ ਕਿ ਡਬਲ ਰੋਟੀ, ਰਸ, ਖਿਚੜੀ, ਕੇਲਾ ਅਤੇ ਖੀਰ ਵਗੈਰਾ। ਇਹ ਐਸੀਆਂ ਤਮਾਮ ਤਰ ਚੀਜ਼ਾਂ ਨੇ ਜਿਹੜੀਆਂ ਕਿ ਬੱਚੇ ਜਲਦ ਹਜ਼ਮ ਕਰ ਲੈਂਦੇ ਨੇ। ਇਸ ਤਰ੍ਹਾਂ ਬੱਚਿਆਂ ਦੇ ਦੰਦ ਨਿਕਲਣ 'ਚ ਵੀ ਆਸਾਨੀ ਹੋ ਜਾਂਦੀ ਹੈ। ਅਤੇ ਸਾਥੀਓ, ਅਸੀਂ ਵੇਖਦੇ ਹਾਂ ਕਿ ਦਲੀਆ ਵੀ ਬੱਚਿਆਂ ਦੇ ਲਈ ਬੇਹੱਦ ਫਾਇਦੇਮੰਦ ਹੈ। ਸੋ ਬੱਚਿਆਂ ਨੂੰ ਦਲੀਆ ਵੀ ਜ਼ਰੂਰ ਖਿਲਾਓ, ਕਿਉਂਕਿ ਉਹ ਵੀ ਗਜ਼ਾਈ ਅਜਜ਼ਾ ਨਾਲ ਭਰਪੂਰ ਹੁੰਦਾ ਹੈ ਅਤੇ ਬੱਚਿਆਂ ਦੀ ਨਸ਼ੋਨੁਮਾ ਦੇ ਲਈ ਬਹੁਤ ਹੀ ਮੁਫੀਦ ਗਜ਼ਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਦਲੀਏ 'ਚ ਚਿਕਨਾਈ, ਨਿਸ਼ਾਸਤਾ, ਚੂਨਾ, ਫਾਸਫੋਰਸ ਅਤੇ ਫੁਲਾਦ ਦੀ ਵਾਫਰ ਮਕਦਾਰ ਹੁੰਦੀ ਹੈ। ਹਯਾਤੀਨ ਵੀ ਹੁੰਦੀ ਹੈ ਜਿਹੜੀ ਕਿ ਬੱਚੇ ਨੂੰ ਗਜ਼ਾਈ ਕੁਵਤ ਫਰਾਹਮ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਫਲਾਂ ਦਾ ਇਸਤੇਮਾਲ ਵੀ ਕਰਾ ਸਕਦੇ ਹੋ। ਮੁਖਤਲਿਫ ਸਬਜ਼ੀਆਂ ਨੇ ਜਿਨ੍ਹਾਂ ਦਾ ਸੂਪ ਬਣਾ ਕੇ ਤੁਸੀਂ ਬੱਚੇ ਨੂੰ ਦੇ ਸਕਦੇ ਹੋ। ਇਸੇ ਤਰ੍ਹਾਂ ਸਰਦੀਆਂ ਦੇ ਮੌਸਮ 'ਚ ਤੁਸੀਂ ਬੱਚੇ ਨੂੰ ਯਖਨੀ ਦੇ ਸਕਦੇ ਹੋ, ਕਸਟਰਡ ਖਿਲਾ ਸਕਦੇ ਹੋ ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਮੁਖਤਲਿਫ ਤਰੀਕੇ ਨਾਲ ਤਿਆਰ ਕਰਕੇ ਬੱਚੇ ਨੂੰ ਦੇ ਸਕਦੇ ਹੋ। ਲੇਕਿਨ ਸਾਥੀਓ, ਯਾਦ ਰੱਖੋ ਕਿ ਛੋਟੇ ਬੱਚਿਆਂ ਨੂੰ ਜ਼ਿਆਦਾ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਹਰਗਿਜ਼ ਨਾ ਖਿਲਾਓ ਅਤੇ ਨਾ ਹੀ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਬਹੁਤ ਜ਼ਿਆਦਾ ਚਿਕਨਾਈ ਹੋਏ, ਕਿਉਂਕਿ ਬੱਚੇ ਇਹਨਾਂ ਚੀਜ਼ਾਂ ਨੂੰ ਹਜ਼ਮ ਨਹੀਂ ਕਰ ਪਾਉਂਦੇ ਅਤੇ ਉਹ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਬੱਚਿਆਂ ਦਾ ਪੇਟ ਖਰਾਬ ਹੋ ਜਾਂਦਾ ਹੈ। ਸੋ ਵਾਲਦੈਨ ਨੂੰ ਅਤੇ ਖਾਸ ਤੌਰ 'ਤੇ ਮਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਬੱਚੇ ਨੂੰ ਐਸੀ ਗਿਜ਼ਾ ਦੇ ਜਿਹੜੀ ਕਿ ਉਹਦੀ ਸਿਹਤ ਦੇ ਲਈ ਮਫੀਦ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਬੱਚੇ ਮਿੱਠੀਆਂ ਚੀਜ਼ਾਂ ਖਾਣਾ ਬਹੁਤ ਪਸੰਦ ਕਰਦੇ ਨੇ, ਮਸਲਨ ਕੇਕ, ਪੇਸਟਰੀ, ਆਈਸਕ੍ਰੀਮ ਅਤੇ ਚੋਕਲੇਟ ਵਗੈਰਾ। ਲੇਕਿਨ ਯਾਦ ਰੱਖੋ ਕਿ ਮਿੱਠੀਆਂ ਚੀਜ਼ਾਂ ਖਾਣ ਦੇ ਨਾਲ ਬੱਚਿਆਂ ਦੇ ਦੰਦ ਖਰਾਬ ਹੋ ਜਾਂਦੇ ਨੇ। ਅਗਰ ਬੱਚਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਮਿੱਠੇ ਦਾ ਸ਼ੌਕੀਨ ਹੈ ਤਾਂ ਫਿਰ ਜਦੋਂ ਉਹ ਵੱਡਾ ਹੋਏਗਾ ਤਾਂ ਫਿਰ ਤੁਸੀਂ ਉਹਨੂੰ ਮਿੱਠੇ ਤੋਂ ਕਦੇ ਵੀ ਦੂਰ ਨਹੀਂ ਰੱਖ ਪਾਓਗੇ। ਸੋ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਬੱਚੇ ਨੂੰ ਇਹ ਸਿਖਾਓ ਕਿ ਕਿਹੜੀ ਗਜ਼ਾ ਕਿੰਨੀ ਮਕਦਾਰ 'ਚ ਲੈਣੀ ਚਾਹੀਦੀ ਹੈ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਵੀ ਦੱਸਦੀ ਹੈ ਕਿ ਬੱਚੇ ਨੂੰ ਮੁਕਰਰ ਵਕਤ 'ਤੇ ਹੀ ਖਾਣਾ ਦੇਣਾ ਚਾਹੀਦਾ ਹੈ, ਕਿਉਂਕਿ ਬੱਚਾ ਜਦੋਂ ਛੋਟਾ ਹੁੰਦਾ ਹੈ ਉਹਨੂੰ ਬਾਰ ਬਾਰ ਭੁੱਖ ਲੱਗ ਜਾਂਦੀ ਹੈ ਅਤੇ ਮਾਂ ਬਾਰ ਬਾਰ ਉਹਨੂੰ ਦੁੱਧ ਪਿਲਾਉਂਦੀ ਹੈ। ਲੇਕਿਨ ਜਿਵੇਂ ਜਿਵੇਂ ਬੱਚਾ ਵੱਡਾ ਹੋ ਜਾਂਦਾ ਹੈ ਉਹਦੇ ਖਾਣੇ ਦੇ ਔਕਾਤ 'ਚ ਕਮੀ ਕਰਦੇ ਰਹਿਣਾ ਚਾਹੀਦਾ ਹੈ। ਨਾ ਤਾਂ ਉਹਨੂੰ ਮਿੱਠੀਆਂ ਗਜ਼ਾਵਾਂ ਅਤੇ ਨਾ ਹੀ ਵੱਡੀ ਉਮਰ ਦੇ ਲੋਕਾਂ ਦੀ ਗਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਇਹ ਉਹਦੇ ਲਈ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਸ਼ੀਰਖਾਰ ਬੱਚੇ ਨੂੰ ਬਾਕਾਇਦਗੀ ਨਾਲ ਖਿਲਾਣ ਪਿਲਾਣ ਨਾਲ ਨਾ ਸਿਰਫ ਉਹਦੀ ਸਿਹਤ ਤਰੱਕੀ ਕਰੇਗੀ ਬਲਕਿ ਉਹ ਅੱਛੀਆਂ ਆਦਤਾਂ ਦਾ ਮਾਲਿਕ ਬਣੇਗਾ ਜਿਹੜੀਆਂ ਕਿ ਆਉਣ ਵਾਲੇ ਸਾਲਾਂ 'ਚ ਉਹਦੇ ਲਈ ਬਰਕਤ ਦਾ ਬਾਇਸ ਠਹਿਰਨਗੀਆਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਆਪਣੇ ਬੱਚੇ ਦੀ ਗਜ਼ਾ ਦਾ ਖਿਆਲ ਰੱਖ ਕੇ ਉਹਨਾਂ ਨੂੰ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਦਾ ਮਾਲਿਕ ਬਣਾ ਸਕਦੇ ਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਮਦ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣਾਂਗੇ ਕਿ ਪੂਰੀ ਦੁਨੀਆ ਦੇ ਲਈ ਯਿਸੂ ਮਸੀਹ ਕੌਣ ਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 16ਵੇਂ ਬਾਬ ਦੀ 13ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਜਦੋਂ ਯਿਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਤੇ ਉਹਨੇ ਆਪਣੇ ਸ਼ਾਗਿਰਦਾਂ ਕੋਲੋਂ ਪੁੱਛਿਆ ਕਿ ਲੋਕ ਇਬਨੇ ਆਦਮ ਨੂੰ ਕੀ ਕਹਿੰਦੇ ਨੇ। ਸਾਥੀਓ, ਜਦੋਂ ਅਸੀਂ ਦੁਨੀਆ ਦੀ ਤਾਰੀਖ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਦੁਨੀਆ ਦੀ ਤਾਰੀਖ ਵਿੱਚ ਜਿੰਨੇ ਵੀ ਇਨਸਾਨਾਂ ਨੇ ਕੰਮ ਕੀਤਾ ਹੈ, ਜਿੰਨੇ ਵੀ ਇਨਸਾਨ ਇਸ ਦੁਨੀਆਂ ਵਿੱਚ ਆਏ ਨੇ, ਉਹ ਤਾਰੀਖ ਦਾ ਹਿੱਸਾ ਬਣੇ ਨੇ ਅਤੇ ਉਹਨਾਂ 'ਚੋਂ ਯਿਸੂ ਮਸੀਹ ਨੇ ਸਭ ਤੋਂ ਘੱਟ ਅਰਸਾ ਖਿਦਮਤ ਕੀਤੀ, ਯਾਨੀ ਸਿਰਫ 3.5 ਸਾਲ। ਪਰ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰਾ ਕੰਮ ਤਾਂ ਕੀਤਾ ਪਰ ਯਿਸੂ ਮਸੀਹ ਵਰਗਾ ਅਸਰ ਅੱਜ ਤੱਕ ਕਿਸੇ ਦਾ ਵੀ ਨਹੀਂ ਹੈ। ਯਿਸੂ ਮਸੀਹ ਦੇ ਇਲਾਵਾ ਕਿਸੇ ਨੇ ਵੀ ਗੁਨਾਹਗਾਰਾਂ ਦੇ ਲਈ ਆਪਣੀ ਜਾਨ ਦਾ ਫਿਦੀਆ ਨਹੀਂ ਦਿੱਤਾ। ਸਿਰਫ ਯਿਸੂ ਮਸੀਹ ਨੇ ਹੀ ਪੂਰੀ ਦੁਨੀਆ ਦੇ ਲਈ ਹਰ ਇੱਕ ਗੁਨਾਹਗਾਰ ਦੇ ਲਈ ਆਪਣੀ ਜਾਨ ਦਾ ਫਿਦੀਆ ਦਿੱਤਾ ਹੈ। ਯਿਸੂ ਮਸੀਹ ਦੇ ਇਲਾਵਾ ਕਿਸੇ ਨੇ ਵੀ ਆਹ ਗੱਲ ਨਹੀਂ ਕਹੀ ਕਿ ਰਾਹ, ਹੱਕ ਤੇ ਜ਼ਿੰਦਗੀ ਮੈਂ ਵਾਂ। ਸਾਥੀਓ, ਯਿਸੂ ਮਸੀਹ ਦਾ ਪੈਗਾਮ ਕਿਸੇ ਰੰਗ, ਨਸਲ ਜਾਂ ਕੌਮ ਦੇ ਲਈ ਨਹੀਂ ਸੀ, ਬਲਕਿ ਯਿਸੂ ਮਸੀਹ ਦਾ ਪੈਗਾਮ ਪੂਰੀ ਦੁਨੀਆ ਦੇ ਲਈ, ਦੁਨੀਆ ਦੇ ਹਰ ਇੱਕ ਇਨਸਾਨ ਦੇ ਲਈ ਹੈ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਅਫਰਮਾਉਂਦੀ ਹੈ ਕਿ ਸਾਨੂੰ ਬਾਈਬਲ ਮੁਕੱਦਸ ਤੋਂ ਤਲਾਸ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਾਈਬਲ ਮੁਕੱਦਸ ਯਿਸੂ ਮਸੀਹ ਦੇ ਮੁਤਲਕ ਸਾਨੂੰ ਦੱਸਦੀ ਹੈ। ਜਦੋਂ ਅਸੀਂ ਬਾਈਬਲ ਮੁਕੱਦਸ ਪੜ੍ਹਦੇ ਹਾਂ, ਉਸ ਵੇਲੇ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਦਾ ਕੋਈ ਸਾਨੀ ਨਹੀਂ ਹੈ, ਯਾਨੀ ਕਿ ਯਿਸੂ ਮਸੀਹ ਵਰਗਾ ਕੋਈ ਨਹੀਂ ਹੈ। ਬਾਈਬਲ ਮੁਕੱਦਸ ਨੂੰ ਪੜ੍ਹਨ ਨਾਲ ਅਸੀਂ ਸਲੀਬ ਤੇ ਮਸਲੂਬ ਹੋਣ ਵਾਲੇ ਯਿਸੂ ਮਸੀਹ ਦੀ ਤਰਫ ਮਾਇਲ ਹੋ ਜਾਂਦੇ ਹਾਂ ਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਉਹਦੇ ਬਾਰੇ ਦੱਸਦੇ ਹਾਂ। ਉਹਦਾ ਰਸਤਾ ਸ਼ਾਦਮਾਨੀ ਤੇ ਇਤਮਾਨ ਦੇਣ ਵਾਲਾ ਹੈ। ਸੋ ਸਾਥੀਓ, ਗੱਲ ਸੱਚ ਹੈ ਕਿ ਜਿੰਨਾ ਜ਼ਿਆਦਾ ਅਸੀਂ ਯਿਸੂ ਮਸੀਹ ਦੇ ਬਾਰੇ ਜਾਣਾਂਗੇ, ਓਨਾ ਹੀ ਜ਼ਿਆਦਾ ਅਸੀਂ ਖੁਦਾ ਦੀ ਕੁਰਬਤ ਵਿੱਚ ਆ ਜਾਵਾਂਗੇ। ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਅਬਦੀ ਖੁਸ਼ਖਬਰੀ ਦਾ ਪੈਗਾਮ ਦਈਏ, ਤਾਂ ਫਿਰ ਅਸੀਂ ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਜਾਣੀਏ ਕਿ ਬਾਈਬਲ ਮੁਕੱਦਸ ਉਹਦੇ ਬਾਰੇ ਸਾਨੂੰ ਕੀ ਕੁਝ ਦੱਸਦੀ ਹੈ। ਸਾਥੀਓ, ਮਸੀਹਤ ਤਾਰੀਖੀ ਮਜ਼ਹਬ ਹੈ ਜਿਹਦਾ ਮਰਕਜ਼ ਯਿਸੂ ਮਸੀਹ ਹੈ। ਯਿਸੂ ਮਸੀਹ ਤਾਰੀਖ ਤੋਂ ਵੱਧ ਕੇ ਨੇ। ਬਾਈਬਲ ਮੁਕੱਦਸ ਵਿੱਚ ਇੰਜ ਦੀਆਂ ਗੱਲਾਂ ਪਾਇਆ ਜਾਂਦੀਆਂ ਨੇ ਜਿਨ੍ਹਾਂ ਦਾ ਤਵਾਰੀਖ ਵਿੱਚ ਕਿਧਰੇ ਵੀ ਨਾਮੋ ਨਿਸ਼ਾਨ ਨਹੀਂ ਮਿਲਦਾ। ਸਾਥੀਓ, ਦੁਨੀਆ ਦੀ ਤਾਰੀਖ ਸਾਨੂੰ ਨਿਜਾਤ ਨਹੀਂ ਦੇ ਸਕਦੀ ਜਿਸ ਤਰ੍ਹਾਂ ਯਿਸੂ ਮਸੀਹ ਦੀ ਮੌਤ ਸਾਨੂੰ ਨਿਜਾਤ ਦੇ ਸਕਦੀ ਹੈ। ਸੋ ਅੱਜ ਵੀ ਬਹੁਤ ਸਾਰੇ ਲੋਕ ਇਸ ਦੁਨੀਆਂ ਵਿੱਚ ਪਾਏ ਜਾਂਦੇ ਨੇ ਜਿਹੜੇ ਕਿ ਯਿਸੂ ਮਸੀਹ ਦੇ ਮੁਤਲਕ ਜਾਣਨਾ ਚਾਹੁੰਦੇ ਨੇ ਕਿ ਉਹ ਕੌਣ ਹੈ, ਉਹ ਦੁਨੀਆ ਦੇ ਲਈ ਕੀ ਕੁਝ ਹੈ। ਸਾਥੀਓ, ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਕੋਲੋਂ ਆ ਪੁੱਛਿਆ ਕਿ ਲੋਕ ਇਬਨੇ ਆਦਮ ਨੂੰ, ਯਾਨੀ ਕਿ ਮੇਰੇ ਬਾਰੇ ਕੀ ਕਹਿੰਦੇ ਨੇ। ਸਾਥੀਓ, ਯਿਸੂ ਮਸੀਹ ਦੀ ਇਬਤਦਾਈ ਮੁਨਾਦੀ ਦੇ ਦੌਰਾਨ ਹੀ ਲੋਕਾਂ ਵਿੱਚ ਯਿਸੂ ਮਸੀਹ ਦੇ ਮੁਤਲਕ ਬਹਿਸੋ ਤਕਰਾਰ ਸ਼ੁਰੂ ਹੋ ਗਈ ਸੀ ਤੇ ਆ ਕਿੰਨੀ ਹੀ ਦਿਲਚਸਪ ਗੱਲ ਹੈ ਕਿ ਅੱਜ ਵੀ ਆਹੀ ਬਹਿਸੋ ਤਕਰਾਰ ਜਾਰੀ ਹੈ। ਲੋਕ ਯਿਸੂ ਮਸੀਹ ਦੇ ਬਾਰੇ ਮੁਖਤਲਿਫ ਖਿਆਲਾਤ ਰੱਖਦੇ ਨੇ। ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਦੇ ਦੌਰਾਨ ਵੀ ਲੋਕ ਯਿਸੂ ਮਸੀਹ ਦੇ ਬਾਰੇ ਮੁਖਤਲਿਫ ਗੱਲਾਂ ਕਹਿੰਦੇ ਸਨ, ਯਿਸੂ ਮਸੀਹ ਦੇ ਬਾਰੇ ਮੁਖਤਲਿਫ ਸੋਚਦੇ ਸਨ। ਮਤੀ ਦੀ ਅੰਜੀਲ ਦੇ 13ਵੇਂ ਬਾਬ ਦੀ 54 ਤੇ 55 ਆਇਤ ਵਿੱਚ ਲਿਖਿਆ ਹੈ ਕਿ ਇਹਦੇ ਵਿੱਚ ਆ ਹਕਮਤ ਤੇ ਮੌਜਜ਼ੇ ਕਿੱਥੋਂ ਆ ਗਏ? ਕੀ ਆ ਤਰਕਾਨ ਦਾ ਬੇਟਾ ਨਹੀਂ? ਕੀ ਇਹਦੀ ਮਾਂ ਦਾ ਨਾਮ ਮਰੀਅਮ ਤੇ ਇਹਦੇ ਭਰਾ ਦਾ ਨਾਮ ਯਾਕੂਬ, ਯੂਸਫ ਤੇ ਸ਼ਮਾਉਨ ਤੇ ਯਹੂਦਾ ਨਹੀਂ? ਸਾਥੀਓ, ਜਿਸ ਤਰ੍ਹਾਂ ਉਸ ਵਕਤ ਦੇ ਲੋਕਾਂ ਨੇ ਯਿਸੂ ਮਸੀਹ ਨੂੰ ਜਾਣਨ ਦੀ, ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ, ਅੱਜ ਵੀ ਲੋਕ ਉਹਨੂੰ ਜਾਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਯਿਸੂ ਮਸੀਹ ਦੇ ਗਾਉਣ ਦੇ ਲੋਕਾਂ ਨੇ ਆ ਸਵਾਲ ਉਠਾਇਆ ਜਿਹੜਾ ਕਿ ਉਹਦੀ ਮੁਨਾਦੀ ਦੇ ਦੌਰਾਨ ਬਾਰ ਬਾਰ ਦੁਹਰਾਇਆ ਗਿਆ। ਮਤੀ ਦੀ ਅੰਜੀਲ ਦੇ 13ਵੇਂ ਬਾਬ ਦੀ 54 ਆਇਤ ਜਿਵੇਂ ਕਿ ਅਸੀਂ ਪੜ੍ਹੀ, ਅਸੀਂ ਵੇਖਦੇ ਕਿ ਜਦੋਂ ਯਿਸੂ ਮਸੀਹ ਆਪਣੀ ਮੌਤ ਤੋਂ 6 ਮਹੀਨੇ ਪਹਿਲਾਂ ਆਪਣੇ ਸ਼ਾਗਿਰਦਾਂ ਦੇ ਨਾਲ ਕੈਸਰੀਆ ਫਿਲਪੀ ਦੇ ਇਲਾਕੇ ਤੋਂ ਗੁਜ਼ਰਦੇ ਸਨ ਤੇ ਉਸ ਵੇਲੇ ਉਹਨੇ ਆ ਮੁਨਾਸਿਬ ਜਾਣਿਆ ਕਿ ਉਹ ਉਹਨਾਂ ਕੋਲੋਂ ਇੱਕ ਅਹਿਮ ਸਵਾਲ ਪੁੱਛੇ ਤੇ ਉਹਨਾਂ ਕੋਲੋਂ ਆ ਜਾਣੇ ਕਿ ਲੋਕ ਉਹਦੇ ਬਾਰੇ ਕੀ ਕਹਿੰਦੇ ਨੇ। ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਲੋਕ ਇਬਨੇ ਆਦਮ ਨੂੰ ਕੀ ਕਹਿੰਦੇ ਨੇ। ਸ਼ਾਗਿਰਦਾਂ ਨੇ ਜਵਾਬ ਦਿੱਤਾ। ਅਗਰ ਅਸੀਂ ਮਤੀ ਦੀ ਅੰਜੀਲ ਦੇ 16ਵੇਂ ਬਾਬ ਦੀ 14ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਹੈ, ਉਹਨਾਂ ਨੇ ਕਿਹਾ, ਕਈ ਲੋਕ ਤੈਨੂੰ ਯੋਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਨੇ, ਕਈ ਲੋਕ ਤੈਨੂੰ ਏਲੀਆ ਤੇ ਕਈ ਲੋਕ ਤੈਨੂੰ ਯਰਮੀਆ ਜਾਂ ਨਬੀਆਂ ਚੋਂ ਕੋਈ ਹੋਰ ਸਮਝਦੇ ਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਸ਼ਾਗਿਰਦਾਂ ਨੇ ਯਿਸੂ ਮਸੀਹ ਨੂੰ ਕਿਹਾ ਕਿ ਲੋਕ ਤੇਰੇ ਬਾਰੇ ਮੁਖਤਲਿਫ ਖਿਆਲਾਤ ਰੱਖਦੇ ਨੇ। ਕਈ ਲੋਕ ਸੋਚਦੇ ਨੇ ਕਿ ਤੂੰ ਯੋਹੰਨਾ ਬਪਤਿਸਮਾ ਦੇਣ ਵਾਲਾ ਹੈ ਜਾਂ ਫਿਰ ਏਲੀਆ ਜਾਂ ਫਿਰ ਯਰਮੀਆ ਜਾਂ ਫਿਰ ਕੋਈ ਹੋਰ ਨਬੀ। ਸਾਥੀਓ, ਅਸੀਂ ਵੇਖਦੇ ਕਿ ਅੱਜ ਵੀ ਬਹੁਤ ਸਾਰੇ ਲੋਕ ਯਿਸੂ ਮਸੀਹ ਦੇ ਬਾਰੇ ਆਹ ਗੱਲ ਕਹਿੰਦੇ ਨੇ ਕਿ ਉਹ ਇੱਕ ਮਹਿਜ਼ ਆਮ ਇਨਸਾਨ ਸੀ, ਅੱਛਾ ਇਨਸਾਨ ਸੀ, ਇਹਦੋਂ ਵੱਧ ਕੇ ਉਹ ਹੋਰ ਕੁਝ ਨਹੀਂ ਸੀ। ਤੇ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਕਿ ਸਿਰਫ ਉਹਨੂੰ ਨਬੀ ਤੱਕ ਮਹਦੂਦ ਰੱਖਦੇ ਨੇ, ਸਿਰਫ ਨਬੀ ਜਾਣਦੇ ਨੇ। ਉਹ ਕਹਿੰਦੇ ਨੇ ਕਿ ਯਿਸੂ ਮਸੀਹ ਨਬੀ ਹੈ ਔਰ ਇਹਦੋਂ ਵੱਧ ਕੇ ਕੁਝ ਨਹੀਂ ਹੋ। ਪਰ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਸ਼ਾਗਿਰਦਾਂ ਕੋਲੋਂ ਪੁੱਛਿਆ ਕਿ ਤੁਸੀਂ ਮੈਨੂੰ ਕੀ ਕਹਿੰਦੇ ਹੋ। ਮਤੀ ਦੀ ਅੰਜੀਲ ਦੇ 16ਵੇਂ ਬਾਬ ਦੀ 16ਵੀਂ ਆਇਤ ਵਿੱਚ ਲਿਖਿਆ ਹੈ ਕਿ ਸ਼ਮਾਉਨ ਪਤਰਸ ਨੇ ਜਵਾਬ ਵਿੱਚ ਕਿਹਾ ਕਿ ਤੂੰ ਜ਼ਿੰਦਾ ਖੁਦਾ ਦਾ ਬੇਟਾ ਮਸੀਹ ਹੈ। ਸਾਥੀਓ, ਆ ਅਲਫਾਜ਼ ਜਿਹੜੇ ਸ਼ਮਾਉਨ ਪਤਰਸ ਨੇ ਕਹੇ, ਆ ਉਹਦੇ ਦਿਲ ਤੋਂ ਨਿਕਲੇ ਸਨ। ਉਹਨੇ ਸੱਚੀ ਗਵਾਹੀ ਦਿੱਤੀ, ਉਹਨੇ ਯਿਸੂ ਮਸੀਹ ਨੂੰ ਜਾਣਿਆ, ਪਹਿਚਾਨਿਆ ਤੇ ਇਸ ਗੱਲ ਦਾ ਇਕਰਾਰ ਕੀਤਾ ਕਿ ਯਿਸੂ ਖੁਦਾ ਦਾ ਬੇਟਾ ਮਸੀਹ ਹੈ। ਤੇ ਯਿਸੂ ਮਸੀਹ ਨੇ ਵੀ ਸ਼ਮਾਉਨ ਪਤਰਸ ਨੂੰ ਜਵਾਬ ਵਿੱਚ ਕਿਹਾ ਕਿ ਤੂੰ ਮੁਬਾਰਕ ਹੈ, ਕਿਉਂਕਿ ਆ ਗੱਲ ਗੋਸ਼ਤ ਤੇ ਖੂਨ ਨੇ ਨਹੀਂ ਬਲਕਿ ਮੇਰੇ ਬਾਪ ਨੇ ਜਿਹੜਾ ਆਸਮਾਨ ਤੇ ਵੇ ਤੇਰੇ ਤੇ ਜ਼ਾਹਿਰ ਕੀਤੀ ਹੈ। ਸਾਥੀਓ, ਖੁਦਾ ਬਾਪ ਨੇ ਔਰ ਫਿਰ ਸ਼ਾਗਿਰਦਾਂ ਨੇ, ਫਰਿਸ਼ਤਿਆਂ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ। ਖੁਦਾ ਦਾ ਕਲਾਮ ਸਾਨੂੰ ਆ ਗੱਲ ਦੱਸਦਾ ਹੈ ਕਿ ਯਿਸੂ ਖੁਦਾ ਦਾ ਬੇਟਾ ਮਸੀਹ ਹੈ, ਉਹੀ ਦੁਨੀਆ ਦਾ ਨਿਜਾਤ ਦੇ ਹੁੰਦਾ ਹੈ। ਅਸੀਂ ਵੇਖਦੇ ਹਾਂ ਕਿ ਜਦੋਂ ਯਿਸੂ ਮਸੀਹ ਪਕੜਵਾਏ ਗਏ ਤੇ ਉਸ ਰਾਤ ਸਰਦਾਰ ਕਾਹਨ ਨੇ ਬਰਹਿ ਰਾਸਤ ਯਿਸੂ ਮਸੀਹ ਕੋਲੋਂ ਸਵਾਲ ਕੀਤਾ ਤੇ ਉਹਦੇ ਕੋਲੋਂ ਹਲਫੀਆ ਬਿਆਨ ਲਿਆ, ਉਹਨੂੰ ਕਸਮ ਦਿੱਤੀ। ਉਹ ਯਿਸੂ ਮਸੀਹ ਨੂੰ ਕਹਿਣ ਲੱਗਾ, ਅਗਰ ਅਸੀਂ ਮਤੀ ਦੀ ਅੰਜੀਲ ਦੇ 26 ਬਾਬ ਦੀ 63 ਤੇ 64 ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਸਰਦਾਰ ਕਾਹਨ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਜ਼ਿੰਦਾ ਖੁਦਾ ਦੀ ਕਸਮ ਦੇਣਾ ਵਾਂ ਕਿ ਅਗਰ ਤੂੰ ਖੁਦਾ ਦਾ ਬੇਟਾ ਮਸੀਹ ਹੈ ਤੇ ਸਾਨੂੰ ਦੱਸ ਦੇ। ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਤੂੰ ਖੁਦ ਕਹਿ ਦਿੱਤਾ। ਸਾਥੀਓ, ਇਹ ਬਾਅਦ ਅਸੀਂ ਵੇਖਦੇ ਕਿ ਗਵਰਨਰ ਪਿਲਾਤੂਸ ਨੇ ਵੀ ਆਪਣੇ ਤੌਰ ਨਾਲ ਤਫਸ਼ੀਸ਼ ਕੀਤੀ ਤੇ ਉਹਦੇ ਕੋਲੋਂ ਪੁੱਛਿਆ ਕਿ ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ। ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਤੂੰ ਖੁਦ ਕਹਿ ਦਿੱਤਾ। ਸੋ ਅਸੀਂ ਵੇਖਦੇ ਕਿ ਆਹ ਅਲਫਾਜ਼ ਇਸ ਗੱਲ ਦਾ ਸਬੂਤ ਨੇ ਕਿ ਯਿਸੂ ਮਸੀਹ ਖੁਦਾ ਦਾ ਬੇਟਾ ਮਸੀਹ ਹੈ। ਉਹ ਹੀ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਉਹਨੂੰ ਹੀ ਕਬੂਲ ਕਰਨ ਨਾਲ ਗੁਨਾਹਾਂ ਤੋਂ ਨਿਜਾਤ ਤੇ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ। ਸਾਥੀਓ, ਮਤੀ ਦੀ ਅੰਜੀਲ ਦੇ 26 ਬਾਬ ਦੀ 64 ਆਇਤ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਸਰਦਾਰ ਕਾਹਨ ਦੇ ਮਹਿਲ ਵਿੱਚ ਆਹ ਗੱਲ ਕਹੀ ਕਿ ਤੁਸੀਂ ਇਬਨੇ ਆਦਮ ਨੂੰ ਕਾਦਰੇ ਮੁਤਲਿਕ ਦੇ ਸੱਜੇ ਹੱਥ ਦੀ ਤਰਫ ਬੈਠੇ ਹੋਏ ਵੇਖੋਗੇ ਤੇ ਆਸਮਾਨ ਤੋਂ ਬਦਲਾਂ ਤੇ ਆਉਂਦੇ ਵੇਖੋਗੇ। ਸੋ ਸਾਥੀਓ, ਖੁਦਾਵਨ ਦੇ ਕਲਾਮ ਚੋਂ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਇਨਸਾਨੀ ਰੂਪ ਵਿੱਚ ਖੁਦਾ ਦਾ ਬੇਟਾ ਸੀ। ਇਸ ਲਈ ਉਹਨੇ ਅਦਾਵਾ ਦਿੱਤੀ ਕਿ ਇਹ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਸਾਥੀਓ, ਸ਼ਾਇਦ ਇਨਸਾਨੀ ਅਕਲ ਅਲਾਹੀ ਰਾਜ਼ ਨੂੰ ਸਮਝ ਨਹੀਂ ਸਕਦੀ। ਇਨਸਾਨੀ ਅਕਲ ਜਿਹੜੀ ਕਿ ਮਹਦੂਦ ਹੈ, ਉਹ ਲਾਮਹਦੂਦ ਖੁਦਾ ਨੂੰ ਸਮਝ ਨਹੀਂ ਸਕਦੀ। ਪਰ ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਸਾਨੂੰ ਆਹ ਗੱਲ ਦੱਸਦਾ ਹੈ ਕਿ ਯਿਸੂ ਮਸੀਹ ਦੁਨੀਆ ਦਾ ਖਾਲਿਕ ਤੇ ਮਾਲਿਕ ਤੇ ਨਿਜਾਤ ਦੇਹਿੰਦਾ ਹੈ। ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਵਿੱਚ ਆਹ ਗੱਲ ਪੜ੍ਹਨੇ ਆ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਾਥੀਓ, ਪੂਰੀ ਦੁਨੀਆ ਦੇ ਲਈ ਯਿਸੂ ਮਸੀਹ ਨਿਜਾਤ ਦੇਹਿੰਦਾ ਹੈ। ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਕਿ ਅੱਜ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਨੇ ਆ, ਕਿ ਅਸੀਂ ਇਸ ਗੱਲ ਨੂੰ ਕਬੂਲ ਕਰਨੇ ਆ ਕਿ ਉਹ ਸਾਡੇ ਲਈ ਇਸ ਦੁਨੀਆਂ ਵਿੱਚ ਆਇਆ, ਉਹਨੇ ਸਾਡੇ ਗੁਨਾਹਾਂ ਦੇ ਬਦਲੇ ਆਪਣੀ ਜਾਨ ਦਾ ਫਿਦੀਆ ਦਿੱਤਾ ਤਾਂ ਕਿ ਅਸੀਂ ਨਿਜਾਤ ਹਾਸਲ ਕਰ ਸਕੀਏ। ਸਾਥੀਓ, ਯਿਸੂ ਮਸੀਹ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਉਹਦੇ ਇਲਾਵਾ ਕੋਈ ਔਰ ਸਾਨੂੰ ਨਿਜਾਤ ਨਹੀਂ ਦੇ ਸਕਦਾ, ਸਾਡੇ ਗੁਨਾਹਾਂ ਨੂੰ ਮਾਫ਼ ਨਹੀਂ ਕਰ ਸਕਦਾ, ਸਾਨੂੰ ਨਵੀਂ ਜ਼ਿੰਦਗੀ ਨਹੀਂ ਦੇ ਸਕਦਾ। ਸਿਰਫ ਯਿਸੂ ਮਸੀਹ ਹੀ ਜਿਹੜੇ ਕਿ ਦੁਨੀਆਂ ਦੇ ਨਿਜਾਤ ਦੇਹਿੰਦਾ ਨੇ, ਉਹ ਨਾ ਸਿਰਫ ਸਾਡੇ ਗੁਨਾਹਾਂ ਨੂੰ ਮਾਫ਼ ਕਰ ਸਕਦੇ ਨੇ ਬਲਕਿ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਦੇ ਸਕਦੇ ਨੇ। ਸੋ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਤਾਂ ਫਿਰ ਯਿਸੂ ਮਸੀਹ ਸਾਨੂੰ ਪਾਕ ਸਾਫ਼ ਕਰਨਗੇ, ਸਾਡੇ ਗੁਨਾਹਾਂ ਨੂੰ ਬਖਸ਼ ਦੇਣਗੇ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਉਣਗੇ, ਤਾਂ ਕਿ ਅਸੀਂ ਆਪਣੇ ਆਪ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਲਿਖਿਆ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸੋ ਅੱਜ ਮੈਂ ਤੁਹਾਡੇ ਅੱਗੇ ਆਹ ਅਪੀਲ ਕਰਨਾ ਵਾਂ ਕਿ ਤੁਸੀਂ ਬਾਈਬਲ ਮੁਕੱਦਸ ਨੂੰ ਜ਼ਰੂਰ ਪੜ੍ਹੋ, ਬਾਈਬਲ ਮੁਕੱਦਸ ਦਾ ਮਤਾਲਾ ਕਰੋ, ਖੁਦਾ ਦੇ ਕਲਾਮ ਨੂੰ ਸੁਣਿਆ ਕਰੋ, ਤਾਂ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣ ਸਕੋ। ਕਿਉਂਕਿ ਯਿਸੂ ਮਸੀਹ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਯਿਸੂ ਖੁਦਾ ਦਾ ਬੇਟਾ ਮਸੀਹ ਹੈ। ਜਿਹੜਾ ਕੋਈ ਵੀ ਉਹਦੇ 'ਤੇ ਈਮਾਨ ਲਿਆਏਗਾ, ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਏਗਾ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੋ ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋਗੇ, ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਮਹਿਸੂਸ ਕਰੋਗੇ, ਹਕੀਕੀ ਇਤਮਾਨ ਅਤੇ ਖੁਸ਼ੀ ਪਾਓਗੇ ਅਤੇ ਯਿਸੂ ਮਸੀਹ ਕੋਲੋਂ ਆਪਣੀ ਜ਼ਿੰਦਗੀ ਹਾਸਲ ਕਰਦੇ ਹੋਇਆਂ ਉਸ ਬਾਦਸ਼ਾਹਤ ਵਿੱਚ ਵੀ ਜਾ ਸਕੋਗੇ ਜਿਹੜੀ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਅੱਜ ਆਪਣਾ ਆਪ ਯਿਸੂ ਮਸੀਹ ਨੂੰ ਦੇਈਏ, ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੀਏ, ਤਾਂ ਕਿ ਅਸੀਂ ਗੁਨਾਹ ਦੀ ਸਜ਼ਾ ਤੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੀਏ। ਆਓ ਅਸੀਂ ਆਖਰ ਵਿੱਚ ਖੁਦਾਵੰਦ ਦੇ ਹਜ਼ੂਰ ਦੁਆ ਕਰਾਂਗੇ। ਮੈਂ ਤੁਹਾਨੂੰ ਵੀ ਦਾਅਵਾ ਦਿੰਦਾ ਵਾਂ ਕਿ ਤੁਸੀਂ ਵੀ ਮੇਰੇ ਨਾਲ ਮਿਲ ਕੇ ਦੁਆ ਕਰ ਸਕਦੇ ਹੋ, ਕਿਉਂਕਿ ਜਦੋਂ ਅਸੀਂ ਖੁਦਾ ਦੇ ਹਜ਼ੂਰ ਦੁਆ ਕਰਨੇ ਹਾਂ, ਖੁਦਾਵੰਦ ਸਾਡੀ ਦੁਆ ਨੂੰ ਸੁਣਦਾ ਹੈ। ਅੱਜ ਅਸੀਂ ਦੁਆ ਵਿੱਚ ਖੁਦਾ ਨੂੰ ਕਹਾਂਗੇ ਕਿ ਖੁਦਾਵੰਦ, ਤੂੰ ਹੀ ਸਾਡਾ ਨਿਜਾਤ ਦੇਹਿੰਦਾ, ਸਾਨੂੰ ਕਬੂਲ ਫਰਮਾ ਅਤੇ ਸਾਨੂੰ ਤੂੰ ਆਪਣੀ ਰਾਸਤਾਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਬਖਸ਼। ਸੋ ਆਓ ਸਾਥੀਓ, ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ, ਤੇਰੀ ਨਿਜਾਤ ਦੇ ਲਈ ਜਿਹੜੀ ਤੂੰ ਸਾਨੂੰ ਬਖਸ਼ੀ ਏ। ਐ ਖੁਦਾਵੰਦ, ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਤੇ ਨਿਜਾਤ ਦੇਹਿੰਦਾ ਤੈਨੂੰ ਤਸਲੀਮ ਕਰਨੇ ਆ। ਤੂੰ ਸਾਨੂੰ ਕਬੂਲ ਫਰਮਾ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਆਪਣੀ ਰਾਸਤਬਾਜ਼ੀ ਵਿੱਚ ਚੱਲਣ ਦੀ ਤੌਫੀਕ ਬਖਸ਼, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਐ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅੱਜ ਅਸਾਂ ਤੇਰੇ ਕਲਾਮ 'ਚੋਂ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਜਿਹੜਾ ਕੋਈ ਵੀ ਉਹਨੂੰ ਕਬੂਲ ਕਰੇਗਾ, ਜਿਹੜਾ ਕੋਈ ਵੀ ਉਹਦੇ 'ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਉਹ ਗੁਨਾਹ ਦੀ ਸਜ਼ਾ ਨਹੀਂ ਪਾਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਐ ਖੁਦਾਵੰਦ, ਇਹਨਾਂ ਸਾਰਿਆਂ ਲੋਕਾਂ ਨੂੰ ਤੂੰ ਬੜੀ ਬਰਕਤ ਦੇ ਅਤੇ ਫਜ਼ਲ ਬਖਸ਼ ਕੇ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹੋਇਆਂ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ, ਤੇਰੀ ਮੁਹੱਬਤ ਦੇ ਲਈ ਅਤੇ ਇਸ ਨਿਜਾਤ ਦੇ ਲਈ ਜਿਹੜੀ ਯਿਸੂ ਮਸੀਹ ਦੇ ਵਸੀਲੇ ਨਾਲ ਸਾਨੂੰ ਬਖਸ਼ੀ ਗਈ ਏ, ਉਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਬਿਮਾਰਾਂ ਦੇ ਲਈ, ਅਗਰ ਕੋਈ ਇਸ ਜਮਾਤ ਵਿੱਚ ਬਿਮਾਰ ਏ ਤਾਂ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੂੰ ਸ਼ਿਫਾ ਦਾ ਮੰਬਾ ਏ, ਤੂੰ ਹੀ ਬਿਮਾਰਾਂ ਨੂੰ ਸ਼ਿਫਾ ਬਖਸ਼ਣਾ। ਐ ਖੁਦਾਵੰਦ, ਅਸੀਂ ਸਾਰੇ ਤੇਰੇ 'ਤੇ ਈਮਾਨ ਅਤੇ ਭਰੋਸਾ ਰੱਖਦੇ ਹਾਂ ਅਤੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ। ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।